You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਐਡੀਲੇਡ ਤੋਂ ਗੁਰਨਾਮ ਸਿੰਘ ਹੁਣਾਂ ਨੇ ਸਾਂਝ ਬਣਾਈ ਆ। ਬੌਬੀ ਸੈਂਬੀ ਉਹਨਾਂ ਨੂੰ ਕਿਹਾ ਜਾਂਦਾ, ਜਾਣਿਆ ਜਾਂਦਾ ਇਸ ਨਾਂ ਨਾਲ। ਤੁਹਾਡੀ ਕਹਾਣੀ ਤੁਹਾਡੀ ਜ਼ੁਬਾਨੀ 'ਚ ਅਸੀਂ ਕੁਛ ਗੱਲਾਂ ਕਿਸੇ ਦੇ ਹਵਾਲੇ ਨਾਲ ਸਾਂਝੀਆਂ ਕਰਦੇ ਹਾਂ, ਲੋਕਾਂ ਦੇ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕਰਦੇ ਹਾਂ। ਉਸੇ ਸਿਲਸਿਲੇ 'ਚ ਅੱਜ ਸਾਡਾ ਮਨ ਹੋਇਆ ਉਹਨਾਂ ਨਾਲ ਗੱਲਬਾਤ ਕਰਨ ਦਾ। ਹਾਂਜੀ ਸੈਂਬੀ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਸਰ, ਤੁਹਾਨੂੰ ਸਤਿ ਸ਼੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
ਜੀ, ਤੁਹਾਡੇ ਵੱਲ ਧਿਆਨ ਸਾਡਾ ਤਾਂ ਗਿਆ ਕਿਉਂਕਿ ਪਿਛਲੀ ਵਾਰ ਤੁਸੀਂ ਜ਼ਿਕਰ ਕੀਤਾ ਸੀ ਕਿ ਤੁਸੀਂ 50 ਸਾਲ ਤੋਂ ਬਾਅਦ ਵਾਲੀ ਉਮਰ 'ਚ ਆ ਕੇ ਆਪਣਾ ਇੱਕ ਸੁਪਨਾ ਪੂਰਾ ਕੀਤਾ, ਹਵਾਈ ਜਹਾਜ਼ ਉਡਾਉਣ ਦਾ। ਵੈਸੇ ਤਾਂ ਕਹਿੰਦੇ ਆ ਨਾ ਵੀ ਉਮਰਾਂ 'ਤੇ ਪੁੱਛਦੇ ਨਦਾਨ, ਉਮਰਾਂ 'ਚ ਕੀ ਰੱਖਿਆ, ਪਰ ਇਹ ਗੱਲ ਹੀ ਇੱਦਾਂ ਦੀ ਆ ਵੀ ਦੱਸੇ ਬਿਨਾਂ ਰਹਿ ਵੀ ਨਹੀਂ ਹੋਣਾ। ਪਾਇਓ ਮਾੜਾ ਜਿਹਾ ਚਾਨਣਾ ਇਸ ਗੱਲ 'ਤੇ।
ਪਿਆ ਤੋਂ ਸ਼ੁਰੂ ਤੇ ਪਹਿਲਾਂ ਹੀ ਕਰ ਲਿਆ ਸੀਗਾ ਚਾਹ ਪੂਰੇ ਹਸਰਤਾਂ ਪੂਰੀ ਕਰਨ ਦਾ ਪ੍ਰੋਸੈਸ, ਤੇ ਪਿਆ ਤੇ ਜਾਂਦੇ ਜਾਂਦੇ ਹੋ ਗਿਆ ਸੀ। ਹਾਂਜੀ, ਪਿਆ ਤੇ ਲਾਇਸੈਂਸ ਸੀਗਾ ਮੇਰੇ ਕੋਲ। ਅਸੀਂ ਇਹ ਜੀ ਇੱਕ ਵਾਰ ਮੈਂ ਬਣਿਆ ਸਬੱਬ ਐਵੇਂ ਕਿ ਅਸੀਂ ਆਪਣੇ ਆਊਟਬੈਕ ਗਏ ਹੋਏ ਸੀਗੇ ਪਹਾੜ ਤੇ, ਉੱਤੋਂ ਖੜੇ ਥੱਲੇ ਨੂੰ ਦੇਖ ਰਹੇ ਸੀ ਤੇ ਨਾਲ ਗੋਰਾ ਖੜਾ ਸੀ। ਮੇਰੀ ਆਦਤ ਹੈਗੀ ਸਾਰੇ ਨਾਲ ਹੱਸ ਕੇ ਗੱਲ ਕਰ ਲੈਣੀ, ਉਹ ਨਾਲ ਗੱਲ ਸ਼ੁਰੂ ਕੀਤੀ। ਕਹਿੰਦਾ ਬਾਈ ਜੀ ਮੈਂ ਮੈਲਬਨ ਤੋਂ ਆਇਆ ਤੇ ਤੁਸੀਂ, ਮੈਂ ਕਿਹਾ ਮੈਂ ਐਡਲੇਡ ਤੋਂ ਆਇਆ, ਮੈਂ ਕਿਹਾ ਬਾਈ ਤੇਰੀ ਫਿਰ ਤਾਂ ਔਖਾ ਹੋਇਆ ਹੋਣਾ, ਫਲਾਈਟ ਤੇ ਫਿਰ ਟੈਕਸੀ ਇੰਨੀ ਦੂਰ ਆਇਆ, 300-400 ਕਿਲੋਮੀਟਰ ਐਡਲੇਡ ਤੋਂ ਨਿਕਲ ਗਏ। ਕਹਿੰਦਾ ਨਹੀਂ ਮੈਂ ਫਲਾਈ ਕੀਤਾ, ਮੇਰਾ ਸਾਹਮਣੇ ਜਹਾਜ਼ ਖੜਾ ਤੇ ਉਹ ਟਿੱਲੇ ਤੋਂ ਸਟ੍ਰਿਪ ਦਿਸਦੀ ਸੀਗੀ ਜਿੱਥੇ ਜਹਾਜ਼ ਪਾਰਕ ਹੋਇਆ ਸੀ। ਮੈਂ ਕਿਹਾ ਬੜੀ ਅਜੀਬ ਜੀ ਗੱਲ ਹੈ ਜੀ, ਤੁਸੀਂ ਜਹਾਜ਼ ਲੈ ਕੇ ਇੱਥੇ ਆ ਗਏ? ਕਹਿੰਦਾ ਇੱਥੇ ਫੋਰ ਕੀ ਚੱਲਦੇ। ਫਿਰ ਮੇਰਾ ਵੀ ਸੁਪਨਾ ਬਣਿਆ ਥੋੜ੍ਹਾ ਜਿਹਾ, ਸਾਲ ਤੇ ਕਾਫੀ ਲੱਗ ਗਏ, ਸੋਚਦੇ ਚੱਲ ਕਰਾਂਗੇ ਕਰਾਂਗੇ, ਪਰ ਹਾਂਜੀ ਸਬੱਬ ਬਣਿਆ ਤੇ ਹੁਣ ਦਾ ਹੀ ਹੋ ਗਿਆ।
ਸੈਂਬੀ ਸਾਹਿਬ, ਛੋਟੇ ਜਿਹੜੇ ਲਾਈਟ ਏਅਰਕ੍ਰਾਫਟ ਨੇ ਉਹ ਨੇ ਜਾਂ ਕੀ ਹਿਸਾਬ ਕਿਤਾਬ ਆ? ਕਿਉਂਕਿ ਇਹ ਸੁਣਨ ਵਾਲੇ 'ਤੇ ਨਿਰਭਰ ਕਰਦਾ, ਜੇ ਤਾਂ ਉਹਨੂੰ ਲੱਗਦਾ ਵੀ ਇਹ ਤਾਂ ਬਹੁਤ ਔਖਾ ਕੰਮ ਆ, ਫਿਰ ਤਾਂ ਸ਼ਾਬਾਸ਼ ਆ। ਕਈ ਤਾਂ ਇਹ ਆ ਵੀ ਉੱਪਰ ਤਾਂ ਜਾਂ ਟ੍ਰੈਫਿਕ ਵੀ ਘੱਟ ਆ ਤਾਂ ਕੰਮ ਹੀ ਬੜਾ ਸੌਖਾ ਹੋਣਾ।
ਬਸ ਇੰਨਾ ਕਿ ਜੀ ਸਾਈਡ 'ਤੇ ਲਗਾ ਕੇ ਖੜ੍ਹ ਨਹੀਂ ਸਕਦੇ ਕਿ ਮੈਂ ਫੋਨ ਕਰ ਲੂੰਗਾ ਕਿਸੇ ਨੂੰ, ਆ ਜਾ ਖਰਾਬ ਹੋ ਗਿਆ। ਪਰ ਨਹੀਂ, ਸੌਖਾ ਹੈ ਜੀ, ਬਹੁਤ ਸੌਖਾ ਹੈਗਾ, ਕਿਉਂਕਿ ਮੈਨੂੰ ਤਾਂ ਇਹੀ ਲੱਗਦਾ ਹੁੰਦਾ ਕਿ ਜੇ ਉਹ ਮੈਂ ਕਰ ਸਕਦਾ ਤਾਂ ਕੋਈ ਵੀ ਕਰ ਸਕਦਾ। ਪਰ ਇਹ 2-ਸੀਟਰ ਪਲੇਨ ਹੈਗੇ ਜਿਹਨਾਂ ਨੂੰ ਸਪੋਰਟਸ ਏਅਰਕ੍ਰਾਫਟ ਵੀ ਕਹਿੰਦੇ, LSA ਕਰਕੇ ਵੀ ਜਾਣਿਆ ਜਾਂਦਾ, ਲਾਈਟ ਸਪੋਰਟਸ ਏਅਰਕ੍ਰਾਫਟ। ਅਤੇ 2-ਸੀਟਰ ਜਹਾਜ਼ ਹੁੰਦੇ ਆ, ਮਰੂਤੀ ਕਾਰ ਸਮਝ ਲਓ, ਉਸ ਤਰ੍ਹਾਂ ਹੀ ਹੈਗਾ। ਥੋੜ੍ਹੀ ਜਿਹੀ ਟ੍ਰੇਨਿੰਗ ਹੈਗੀ, ਇੰਨੀ ਥੋੜ੍ਹੀ ਜਿਹੀ ਪੜ੍ਹਾਈ ਜ਼ਰੂਰ ਕਰਨੀ ਪੈਂਦੀ ਹੈ, ਫਿਜ਼ਿਕਸ ਮੈਥਸ ਅਤੇ ਨੌਲੇਜ ਹੋਣੀ ਚਾਹੀਦੀ ਹੈ, ਲੇਕਿਨ ਇੰਨਾ ਔਖਾ ਕੰਮ ਨਹੀਂਗਾ ਮੇਰੇ ਖਿਆਲ
ਜੀ। ਅਤੇ ਕਿੰਨੀ ਦੇਰ ਟ੍ਰੇਨਿੰਗ ਚੱਲੀ ਤੁਹਾਡੀ? ਫਿਰ
ਟ੍ਰੇਨਿੰਗ ਸਾਰੇ ਲਈ ਡਿਫਰੈਂਟ ਹੁੰਦੀ ਹੈ ਜੀ ਤੁਹਾਨੂੰ, ਕਿਉਂਕਿ ਉਹਨਾਂ ਨੇ ਕੰਪੀਟੈਂਸੀ ਬੇਸਡ ਹੈਗਾ ਇਹ। ਅਰਾਊਂਡ 13-14 ਘੰਟੇ 'ਚ ਮੈਂ ਸੋਲੋ ਚਲਾ ਗਿਆ ਸੀਗਾ, ਪਰ ਕਈ ਲੋਕ 20 'ਚ ਵੀ ਚਲੇ ਜਾਂਦੇ ਆ, ਯੰਗ ਏਜ ਵਾਲੇ 8-9 ਘੰਟੇ 'ਚ ਵੀ ਸੋਲੋ ਚਲੇ ਜਾਂਦੇ ਆ। ਅਤੇ ਉਸ ਤੋਂ ਬਾਅਦ ਫਿਰ ਅਗਲੀ ਇੰਡੋਰਸਮੈਂਟ ਹੁੰਦੀ ਹੈ, ਜਿੱਦਾਂ ਰੇਡੀਓ ਦੀ ਇੰਡੋਰਸਮੈਂਟ ਹੈਗੀ ਹੈ, ਨੈਵੀਗੇਸ਼ਨ ਦੀ ਇੰਡੋਰਸਮੈਂਟ ਹੈਗੀ ਹੈ, ਤੁਸੀਂ ਬਿਨਾਂ ਕਿਸੇ ਡਿਵਾਈਸ ਤੋਂ ਆਪਣੇ ਚਾਰਟਸ ਦੇਖ ਕੇ, ਵਰਚੁਅਲ ਚਾਰਟਸ ਹੁੰਦੇ ਆ, ਮੈਪ ਦੇਖ ਕੇ ਤੁਸੀਂ ਜਾ ਕੇ ਵਾਪਿਸ ਆਉਣਾ। ਉਹ ਸਾਰੀ ਐਕਸਰਸਾਈਜ਼ਾਂ ਕਰਵਾਉਂਦੇ ਆ ਤਾਂ ਕਿ ਤੁਸੀਂ, ਅਗਰ ਤੁਹਾਡੇ ਡਿਵਾਈਸਿਸ ਇਲੈਕਟ੍ਰੋਨਿਕ ਬੰਦ ਵੀ ਹੋ ਜਾਣ, ਤੁਸੀਂ ਆਪਣੇ ਆਪ ਨੂੰ ਨੈਵੀਗੇਟ ਕਰ ਸਕੋ ਕਿੱਥੇ ਹੈਗੇ ਹੋ।
ਕਿੰਨਾ ਕੁ ਮਹਿੰਗਾ ਸੌਦਾ ਇਹ?
ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਸੀ, ਕਿੰਨਾ ਤੁਸੀਂ ਟਾਈਮ ਲਗਾਉਂਦੇ ਹੋ ਸਿੱਖਣ ਨੂੰ ਉਹ 'ਤੇ ਕਾਫੀ ਡਿਪੈਂਡ ਕਰਦਾ, ਪਰ ਕਲੱਬ ਜੁਆਇਨ ਕਰਕੇ 10-8 ਦੇ ਅੰਦਰ ਅੰਦਰ ਤੁਸੀਂ ਫਲਾਈ ਕਰ ਸਕਦੇ ਹੋ, ਅਗਰ ਤੁਸੀਂ ਲਗਨ ਰੱਖਦੇ ਹੋ ਪੂਰੀ।
ਅਤੇ ਬਾਅਦ 'ਚੋਂ ਕਿੰਨੀ ਕੁ ਦੇਰ ਫਿਰ ਹਵਾਈ ਜਹਾਜ਼ ਦੇ ਉਡਾਉਣ ਦਾ ਤਜਰਬਾ ਲੈਣਾ ਪੈਂਦਾ ਵੀ ਇੰਨੇ ਘੰਟੇ ਹਵਾ 'ਚ ਰਹਿਣੇ ਚਾਹੀਦੇ ਹੋ, ਜਿਵੇਂ ਟਰੱਕਾਂ ਵਾਲਿਆਂ ਨੂੰ ਲੌਗ ਬੁੱਕ ਰੱਖਣੀ ਪੈਂਦੀ ਹੈ ਨਾ?
ਇਹਦੇ 'ਚ ਪਾਇਲਟ ਲੌਗ ਬੁੱਕ ਤਾਂ ਹੁੰਦੀ ਹੈ, ਉਹ ਤੁਹਾਨੂੰ ਮੇਨਟੇਨ ਕਰਕੇ ਰੱਖਣੀ ਪੈਂਦੀ ਹੈ, ਜਿਸ ਤਰ੍ਹਾਂ ਸਾਲ ਦੀ ਤੁਹਾਡੇ ਆਪਣੇ ਅਪਡੇਟ ਕਰਨੀ ਪੈਂਦੀ ਹੈ, ਬਾਕੀ ਹਰ ਮਹੀਨੇ ਤੁਸੀਂ ਫਲਾਈ ਕਰੋ, ਲਾਸਟ 3 ਮਹੀਨਿਆਂ ਦੇ ਅੰਦਰ ਅੰਦਰ ਤੁਹਾਡੀਆਂ 3 ਲੈਂਡਿੰਗਾਂ ਹੋਣੀਆਂ ਜ਼ਰੂਰੀ ਹੈ ਜੇ ਤੁਸੀਂ ਨਾਲ ਪੈਸੰਜਰ ਲਿਜਾਣਾ ਚਾਹੁੰਦੇ ਹੋ, ਅਤੇ ਤੁਹਾਡੇ ਕੋਲ ਰੇਡੀਓ ਦੀ ਇੰਡੋਰਸਮੈਂਟ ਹੋਣੀ ਚਾਹੀਦੀ ਹੈ ਜੇ ਤੁਸੀਂ, ਮਤਲਬ ਸਾਰੀ ਇਹ ਚੀਜ਼ ਹੈਗੀ। ਮੇਨਟੇਨ ਕਰਨਾ ਬਹੁਤਾ ਮੁਸ਼ਕਿਲ ਕੰਮ ਨਹੀਂਗਾ, ਜੇ ਤੁਸੀਂ ਫਲਾਇੰਗ ਸਕੂਲ ਕਿਸੇ ਨਾਲ ਵੀ ਜੁੜਦੇ ਹੋ ਅਤੇ $250 ਘੰਟੇ 'ਚ ਤੁਹਾਨੂੰ ਤੇਲ ਪਾ ਕੇ ਜਹਾਜ਼ ਦੇ ਦਿੰਦੇ ਹੋ, ਤੁਸੀਂ ਆਪਣਾ ਘੰਟਾ ਉਡਾ ਕੇ ਆ ਸਕਦੇ ਹੋ, ਉਨੇ 'ਚ ਤੁਸੀਂ ਮੇਨਟੇਨ ਕਰ ਸਕਦੇ ਹੋ ਆਪਣਾ ਪਲਾਸਟਿਕ ਕਾਰਡ ਅਤੇ ਸਾਰੀ ਰਿਕੁਆਇਰਮੈਂਟ।
ਵੱਡੀ ਗੱਲ, ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਸੈਂਬੀ ਸਾਹਿਬ, ਮੈਂ ਅਗਲੇ ਸਵਾਲਾਂ ਵੱਲ ਵਧਾਂ। ਤੁਹਾਡੀ ਕਹਾਣੀ ਤੁਹਾਡੀ ਜ਼ੁਬਾਨੀ ਸਾਡਾ ਇੱਕ ਇਹੋ ਜਿਹਾ ਸੈਗਮੈਂਟ ਆ ਜਿਹਦੇ 'ਚ ਅਸੀਂ ਪਰਿਵਾਰਾਂ ਬਾਰੇ, ਲੋਕਾਂ ਬਾਰੇ, ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦੇ ਹਾਂ। ਥੋੜ੍ਹਾ ਜਿਹਾ ਆਪਣੇ ਪਰਿਵਾਰ ਬਾਰੇ ਦੱਸੋ ਅਤੇ ਇਹ ਦੱਸੋ ਤੁਹਾਡਾ ਭਾਰਤ 'ਚ ਪਿਛੋਕੜ ਅਤੇ ਇੱਥੇ ਕਿਹੜੇ ਸਨ ਚੋਣਾ ਹੋਇਆ?
ਸਾਡੀ ਮੇਰੀ ਜੰਮਪਲ ਦਿੱਲੀ ਦੀ ਹੈਗੀ ਹੈ, ਵੈਸੇ ਮਾਂ ਬਾਪ ਆਪਣੇ ਹੁਸ਼ਿਆਰਪੁਰ ਦੇ ਹੈਗੇ ਅਤੇ ਡੈਡੀ ਸਾਡੇ ਮਾਈਗ੍ਰੇਟ ਕੀਤੇ ਸੀ ਦਿੱਲੀ, ਅਸੀਂ ਉਸ ਤਰ੍ਹਾਂ ਫਿਰ ਮਾਈਗ੍ਰੇਟ ਕਰਕੇ ਆਸਟ੍ਰੇਲੀਆ ਆਏ। ਅਤੇ ਮੈਂ ਆਇਆ ਸੀ ਜੀ ਇੱਥੇ 2006 ਦੀ 1 ਫਰਵਰੀ ਨੂੰ ਲੈਂਡ ਕੀਤਾ ਸੀ ਐਜ਼ ਅ ਸਟੂਡੈਂਟ।
ਜੀ ਤੇ ਕਿੰਨੀ ਉਮਰ ਸੀ ਉਸ ਵੇਲੇ?
ਉਸ ਵੇਲੇ ਹੋ ਗਿਆ ਸੀ ਜੀ ਮੈਂ 37 ਸਾਲ ਦਾ,
ਅਸੀਂ ਤਾਂ
ਲੇਟ
ਸੈਂਤੀ
ਹੁੰਦਾ
ਸਾਲ ਨੂੰ ਹੁਣ ਸਿਆਣੀ ਉਮਰ ਹੀ ਕਹਾਂਗੇ, ਕਿਉਂਕਿ ਵਿਦਿਆਰਥੀ ਜਦ ਕੋਈ 37 ਸਾਲ 'ਚ ਆਉਂਦਾ, ਕਿਉਂਕਿ 20-22 ਸਾਲ 'ਚ ਉਮਰ 'ਚ ਕਰਨ ਵਾਲੇ ਕੰਮ ਤੁਸੀਂ 37 ਸਾਲ 'ਚ ਕੀਤੇ ਆ, ਥੋੜ੍ਹਾ ਜਿਹਾ ਦੱਸੋ ਇਹਦੇ ਪਿੱਛੇ ਕੀ ਕਹਾਣੀ ਬਣੀ?
ਦੇਖੋ ਇਸ ਗੱਲ 'ਤੇ ਮੇਰਾ ਯਕੀਨ ਨਹੀਂ ਹੈਗਾ, ਜਿਸ ਤਰ੍ਹਾਂ ਕਿ ਮੈਂ ਦੱਸਿਆ ਹੁਣ ਪਾਇਲਟ ਦਾ ਲਾਇਸੈਂਸ ਦੀ ਪੜ੍ਹਾਈ ਕੀਤੀ ਹੈ, ਉਸ ਤੋਂ ਬਾਅਦ ਮੈਂ SSL ਇੱਕ ਪ੍ਰੋਪਰਟੀ ਸਰਵਿਸਿਜ਼ ਦੇ ਵਿੱਚ ਡਿਪਲੋਮਾ ਕਰਕੇ ਹਟਿਆ, ਸੇਲਸ ਦੇ ਵਿੱਚ ਪ੍ਰੋਪਰਟੀ ਸੇਲਸ ਵਿੱਚ ਜਾਣ ਲਈ, ਅਤੇ ਉਸ ਤੋਂ ਪਹਿਲੇ ਬਿਲਡਰ ਦਾ ਕੋਰਸ ਕਰਕੇ ਹਟਿਆ ਸਾਈਡ ਤੋਂ। ਪੜ੍ਹਾਈ ਦੀ ਮੇਰੇ ਹਿਸਾਬ ਨਾਲ ਕੋਈ ਉਮਰ ਨਹੀਂ ਹੈਗੀ, ਪਰ ਮੇਰਾ ਸਬੱਬ ਐਵੇਂ ਬਣਿਆ ਕਿ ਲਾਈਫ ਥੋੜ੍ਹੀ ਜਿਹੀ ਰੀਸੈਟ ਹੋਈ ਸੀਗੀ 35 ਸਾਲ ਦੀ ਉਮਰ ਦੇ ਵਿੱਚ ਪ੍ਰੋਫੈਸ਼ਨਲੀ, ਕਿਉਂ ਨਾ ਆਪਣੇ ਕੰਟਰੀ ਬਦਲ ਕੇ ਦੇਖਿਆ ਜਾਏ, ਕਿਸਮਤ ਉੱਥੇ ਅਜਮਾਨੇ ਹੈਗੇ ਆ। ਹਾਲਾਂਕਿ ਕੋਈ ਇੰਨੇ ਚਾਅ ਵੀ ਨਹੀਂ ਸੀਗੇ ਕਿ ਮਿਲੀਅਨ ਬਣਾਉਣੇ ਹੈਗੇ ਆ, ਨਾ ਹੀ ਮਿਲੀਅਨ ਬਣਾ ਪਾਏ, ਇਹ ਕਿ ਰਿਸਪੈਕਟੇਬਲ ਲਾਈਫ ਇੱਥੇ ਆ ਕੇ ਜੀ ਹੈ ਅਤੇ ਵਧੀਆ ਜ਼ਿੰਦਗੀ ਹਾਂਜੀ ਕੱਟ ਰਹੇ ਹੈਗੇ ਆ। ਸਟੂਡੈਂਟ ਤੋਂ ਫਿਰ ਮੂਵ ਕਰਕੇ ਲੈਕਚਰਾਰ ਵੀ ਰਿਹਾ, ਉਸ ਟੇਫ ਉਸੇ ਟੇਫ ਦੇ ਵਿੱਚ ਪੜ੍ਹਾਇਆ ਵੀ, ਮੈਂ 3 ਸਾਲ ਜੇ 'ਚ ਪੜ੍ਹਿਆ ਸੀ ਆ ਕੇ।
ਕਿਹੜੇ ਫੀਲਡ ਵਿੱਚ?
ਇਲੈਕਟ੍ਰੋਨਿਕਸ ਦੇ ਵਿੱਚ
ਜੀ। ਅਤੇ ਇੱਥੋਂ ਭਾਰਤ ਤੋਂ ਫਿਰ ਸਿੱਧੇ ਜਹਾਜ਼ ਦੀ ਬਾਰੀ ਨੂੰ ਹੱਥ ਪਾ ਕੇ ਇੱਥੇ ਹੀ ਉਤਰੇ ਹੋ ਜਾਂ ਰਾਹ 'ਚ ਕੋਈ ਹੋਰ ਮੁਲਕ ਵੀ ਪਿਆ?
ਨਹੀਂ ਜੀ, ਵੈਸੇ ਘੁੰਮਣਾ ਫਿਰਨਾ ਮਾੜਾ ਮੋਟਾ ਤੇਰੇ ਆ, ਕੰਮ ਵਜੋਂ ਵੀ ਚੱਕਰ ਯੂਰਪ ਦਾ ਲੱਗਿਆ ਸੀ। ਮੈਂ ਸਾਡੀ ਇੰਗਲੈਂਡ ਇੰਸਟਾਲੇਸ਼ਨ ਸੀਗੀ, ਮੈਂ ਕਰਨ ਗਿਆ ਸੀਗਾ, ਸੋਫਟਵੇਅਰ ਦੀ ਕੰਪਨੀ ਰਨ ਕਰਦਾ ਸੀ, ਲੇਕਿਨ ਉਹ ਸਭ ਜਦੋਂ ਬੈਕਅਪ ਹੋਇਆ ਪ੍ਰੋਫੈਸ਼ਨਲੀ ਲੋਸਿਸ ਵਿੱਚ ਗਏ ਕਹਿ ਸਕਦੇ ਹੋ ਤੁਸੀਂ, ਅਤੇ ਫਿਰ ਮਨ ਬਣਿਆ ਕਿ ਆਸਟ੍ਰੇਲੀਆ ਜਾਇਆ ਜਾਏ, ਇੱਧਰ ਆ ਆਪ ਜੀ ਦੇ ਦਰਸ਼ਨਾਂ ਨੂੰ।
ਜੀ ਅਤੇ ਹੁਣ ਤੱਕ ਫਿਰ ਜੇ ਗੱਲ ਪੜ੍ਹਾਈ ਲਿਖਾਈ ਦੀ ਤੁਰ ਹੀ ਪਈ ਆ, ਤਾਂ ਹੁਣ ਤੱਕ ਕਿਹੜੇ ਕਿਹੜੇ ਡਿਗਰੀਆਂ ਡਿਪਲੋਮੇ ਤੁਹਾਡੀ ਜੇਬ 'ਚ ਨੇ?
ਮੈਂ ਦੇਖੋ ਜੀ ਸਕੂਲ ਕਰਦੇ ਕਰਦੇ ਪਹਿਲਾਂ ਆਪਣਾ ਇਲੈਕਟ੍ਰੋਨਿਕਸ ਦਾ ਡਿਪਲੋਮਾ ਕੀਤਾ ਸੀ 11ਵੀਂ 12ਵੀਂ 'ਚ, ਪਰ ਸਕੂਲ ਤੋਂ ਬਾਅਦ ਕਾਲਜ ਦਾ ਮੂੰਹ ਨਹੀਂ ਦੇਖਿਆ, ਪਰ ਉਸ ਤਰ੍ਹਾਂ ਮੈਂ ਇੰਗਲਿਸ਼ ਸੈਕੰਡ ਕੀਤੀ ਅਨਮਲਾ ਯੂਨੀਵਰਸਿਟੀ ਤੋਂ, ਪਰ ਉਹ ਵੀ ਡਿਸਟੈਂਟ ਲਰਨਿੰਗ 'ਚ, ਫਿਰ ਐਮ ਫਿਲ ਸ਼ੁਰੂ ਕੀਤੀ ਸੀ ਡਿਸਟੈਂਟ ਲਰਨਿੰਗ 'ਚ, ਪਰ 1 ਸਾਲ ਕਰਕੇ ਇੱਧਰ ਆ ਗਿਆ। ਇੱਥੇ ਆ ਕੇ ਫਿਰ Cert 4, Cert 3 ਇਲੈਕਟ੍ਰੋ ਟੈਕਨੋਲੋਜੀ ਆਪਣੀ ਮਾਈਕ੍ਰੋਵੇਵ ਕਮਿਊਨੀਕੇਸ਼ਨ ਦੇ ਵਿੱਚ, Cert 2 ਇਲੈਕਟ੍ਰੋਨਿਕ ਸਰਵੇਲੈਂਸ ਦੇ ਵਿੱਚ, Cert 4 ਬਿਲਡਿੰਗ ਐਂਡ ਕੰਸਟਰਕਸ਼ਨ ਦੇ ਵਿੱਚ, ਡਿਪਲੋਮਾ ਬਿਜ਼ਨਸ ਐਡਮਿਨਿਸਟ੍ਰੇਸ਼ਨ ਅਤੇ ਡਿਪਲੋਮਾ ਪ੍ਰੋਪਰਟੀ ਸਰਵਿਸਿਜ਼ ਅਤੇ ਆ ਪਾਇਲਟ ਦੀ।
ਜਦੋਂ ਮੈਂ ਸਵਾਲ ਪੁੱਛਿਆ ਨਾ ਵੀ ਹੁਣ ਕਾਹਦੇ ਕਾਹਦੇ 'ਚ ਪੜ੍ਹਾਈ ਲਿਖਾਈ ਕੀਤੀ ਆ, ਉਹ ਥੋੜ੍ਹੀ ਤਾਂ ਉਹ ਸ਼ੀਟਾਂ ਜਿਹੀਆਂ ਮੁੱਕ ਜਾਂਦੀਆਂ ਹੋਣੀਆਂ ਪਲਾਸਟਿਕ ਵਾਲੀਆਂ ਜਿਹਦੇ 'ਚ ਪਾਉਣੇ ਹੁੰਦੇ ਆ ਸਰਟੀਫਿਕੇਟ।
ਹਾਂਜੀ ਮੈਂ ਆਪਣੇ ਕਈ ਵਾਰ ਬੈਟਰ ਹਾਫ ਨੂੰ ਪੁੱਛਦਾ ਹੁੰਦਾ ਕਿ ਮੈਂ ਲਗਾ ਲਾਂ ਸਰਟੀਫਿਕੇਟ ਕਿਸੇ ਦੀਵਾਰ 'ਤੇ, ਮੇਰਾ ਕਦੀ ਜੀ ਕਰਦਾ, ਕਹਿੰਦੇ ਕਿੰਨੀਆਂ ਦੀਵਾਰਾਂ ਚਾਹੀਦੀਆਂ ਤੂੰ, ਰਹਿਣ ਦੇ ਫਾਈਲ ਭਰੇ ਪੈ ਗਈ।
ਨਹੀਂ
ਪੜ੍ਹਨਾ ਸ਼ੌਂਕ ਹੈਗਾ ਜੀ ਮੈਨੂੰ, ਅੱਛਾ ਲੱਗਦਾ, ਕੁਛ
ਵਧੀਆ ਗੱਲ ਆ
ਮੈਨੂੰ ਰਿਹਾ ਜੀ, ਕਿਉਂਕਿ ਸਕੂਲ ਤੋਂ ਬਾਅਦ ਮੈਂ ਕਾਲਜ ਦਾ ਮੂੰਹ ਨਹੀਂ ਸੀ ਦੇਖਿਆ, 16 ਸਾਲ ਦਾ ਸੀ ਮੈਂ ਕੰਮ ਕਰਨ ਲੱਗ ਪਿਆ ਸੀਗਾ, ਡੈਡੀ ਦੇ ਵਰਕਸ਼ਾਪ ਹੁੰਦੀ ਸੀਗੀ, ਔਰ ਉਸ ਤੋਂ ਉਹ ਤਾਂਘ ਜੀ ਰਹਿ ਗਈ ਕਿ ਕੁਛ ਮੈਂ ਮਿਸ ਕਰਦਾ ਜ਼ਿੰਦਗੀ 'ਚ। ਫਿਰ ਚਲੋ ਡਿਸਟੈਂਸ ਲਰਨਿੰਗ ਸਹੀ, ਲੇਕਿਨ ਘੱਟੋ ਘੱਟ ਪੜ੍ਹਾਈ ਦਾ ਮੈਂ ਆਪਣਾ ਉਹ ਖਾਨਾ ਪੂਰਤੀ ਕਰਤੀ, ਮਾਂ ਨੂੰ ਅਫਸੋਸ ਨਹੀਂ ਹੁੰਦਾ ਕਿ ਕਾਕਾ ਪੜ੍ਹਦਾ ਨਹੀਂ ਸੀ।
ਜੀ ਅਤੇ ਸੈਮੀ ਸਾਹਿਬ, ਸਾਡੇ ਬਹੁਤ ਸਾਰੇ ਸੁਣਨ ਵਾਲੇ ਪ੍ਰਵਾਸੀ ਭਾਰਤੀ ਨੇ, ਪ੍ਰਵਾਸੀ ਪੰਜਾਬੀ ਨੇ, ਜਿਨ੍ਹਾਂ ਨਾਲ ਅਸੀਂ ਅਕਸਰ ਇੰਟਰਵਿਊਜ਼ ਕਰਦੇ ਰਹਿੰਦੇ ਹਾਂ, ਉਹਨਾਂ ਦੇ ਦੁੱਖ ਤਕਲੀਫਾਂ ਸੁਣਦੇ ਰਹਿੰਦੇ ਹਾਂ। ਪ੍ਰਦੇਸ਼ ਦੀ ਜ਼ਿੰਦਗੀ ਬੜੀ ਔਖੀ ਜ਼ਿੰਦਗੀ ਆ, ਖਾਸ ਤੌਰ 'ਤੇ ਜਿਹੜੇ ਪਹਿਲੇ ਸਾਲ ਹੁੰਦੇ ਆ ਉਹਦੇ 'ਚ ਬੜੀਆਂ ਚੁਣੌਤੀਆਂ ਹੁੰਦੀਆਂ, ਰੁਕਾਵਟਾਂ ਹੁੰਦੀਆਂ। ਅਤੇ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੇਰਾ ਮਨ ਤਾਂ ਵੀ ਸੀ, ਕਿਉਂਕਿ ਤੁਸੀਂ ਵੀ ਇੱਕ ਪ੍ਰਵਾਸੀ ਵਜੋਂ ਇੱਥੇ ਆਏ ਸੀ, ਕਿਸ ਕਿਸਮ ਦੀਆਂ ਰੁਕਾਵਟਾਂ ਆਈਆਂ ਅਤੇ ਉਹਨਾਂ ਨੂੰ ਕਿਸ ਕਿਸਮ ਨਾਲ, ਕਿਸ ਢੰਗ ਨਾਲ, ਕਿਸ ਲਹਿਜ਼ੇ ਨਾਲ, ਕਿਸ ਮਨ ਨਾਲ ਸਰ ਕੀਤਾ?
ਦੇਖੋ ਜੀ ਮੇਰਾ ਮੰਨਣਾ ਇਹ ਹੈਗਾ ਕਿ ਸਾਰਿਆਂ ਨੂੰ ਸਾਨੂੰ ਸੋਚਣਾ ਤਾਂ ਇਹ ਚਾਹੀਦਾ ਕਿ ਜੇ ਹੁਣ ਅਸੀਂ ਇੱਥੇ ਆਏ ਹਾਂ, ਸਾਡੀ ਇਹੀ ਜ਼ਿੰਦਗੀ ਹੈ, ਬੈਕਅਪ ਸਾਰੇ ਕੋਲ ਹੁੰਦੇ ਆ, ਜਿਹੜਾ ਇੱਥੇ ਪਹੁੰਚਿਆ ਪਿੱਛੋਂ ਕੋਈ ਇੰਨਾ ਮਾੜਾ ਵੀ ਨਹੀਂ ਹੋਏਗਾ ਕਿ ਜਾ ਕੇ ਸਰ ਨਾ ਸਕੇ ਫਿਰ, ਪਰ ਇੱਕ ਵਾਰ ਤਾਂ ਤੁਹਾਨੂੰ ਪਰਚਾ ਪਾੜ ਕੇ ਉੱਥੇ ਪਿੱਛੇ ਦਾ ਆਪਣੀ ਜ਼ਿੰਦਗੀ ਇੱਥੇ ਲਗਾਉਣੀ ਚਾਹੀਦੀ ਹੈ। ਮੈਂ ਇੱਥੇ ਆ ਕੇ ਪਹਿਲੇ ਐਜ਼ ਅ ਲੇਬਰ ਵੀ ਕੰਮ ਕੀਤਾ ਅਤੇ ਟੈਕਸੀ ਵੀ ਚਲਾਈ ਕਾਫੀ ਟਾਈਮ, ਫਿਰ ਇਲੈਕਟ੍ਰੋਨਿਕਸ ਦੇ ਵਿੱਚ ਜਦੋਂ ਜੋਬ ਮਿਲੀ ਹੈ ਅਤੇ ਫਿਰ ਆਪਣੀ ਨੌਲੇਜ ਹੋਇਆ, ਮੇਰੀ ਕੁਆਲੀਫਿਕੇਸ਼ਨ ਸਾਰੀਆਂ, ਲੇਕਿਨ ਉਸ ਸਟਰਗਲ ਜਿਹੜੀ ਪਹਿਲੇ 3-4 ਸਾਲ ਦੀ ਸੀ, ਉਹ 2-3 ਸਾਲ ਦੀ ਕਹਿ ਸਕਦੇ ਹਾਂ, ਜ਼ਿਆਦਾ ਨਹੀਂ 2-3 ਸਾਲ, ਅਤੇ ਪਰ ਉਹ ਮੈਨੂੰ ਲੱਗਦਾ ਸਾਰਿਆਂ ਨਾਲ ਹੀ ਹੈਗੀ ਹੈ, ਜਦਕਿ ਅਸੀਂ ਸੋਚਦੇ ਹਾਂ ਕਿ ਬਈ ਦੇਖੋ ਉਸ ਭਲੇ ਟਾਈਮ 'ਤੇ ਆ ਗਿਆ, ਕੋਈ ਭਲਾ ਟਾਈਮ ਨਹੀਂ ਗਾ, ਜਦੋਂ ਜਾਗੋ ਉਦੋਂ ਹੀ ਸਵੇਰਾ, ਤੁਸੀਂ ਆਪਦੀ ਮਿਹਨਤ ਸ਼ੁਰੂ ਕਰ ਦਿਓ ਅਤੇ ਜੇ ਤੁਸੀਂ ਲਗਨ ਨਾਲ ਦਿਲ ਲਗਾ ਕੇ ਕੁਛ ਵੀ ਕਰੋਗੇ, ਨਥਿੰਗ ਇਜ਼ ਇੰਪੋਸੀਬਲ।
ਅੱਜ ਕੱਲ੍ਹ ਫਿਰ ਐਡੀਲੇਡ ਡੇਰੇ ਅਤੇ ਵਿਹਲੇ ਸਮੇਂ 'ਚ ਫਿਰ ਕੀ ਰੁਝੇਵੇਂ ਰੱਖੇ ਹੋਏ ਆ? ਤੁਸੀਂ ਪਹਿਲਾਂ ਦੱਸਦੇ ਸੀ ਸੰਗੀਤ ਨਾਲ ਬੜਾ ਪਿਆਰ ਤੁਹਾਡਾ।
ਸੰਗੀਤ ਸ਼ੌਂਕ ਤੇ ਰਿਹਾ ਜੀ, ਹੁਣ ਨਾਲ ਬੇਟਾ ਮੇਰਾ ਕਰਦਾ ਹੈਗਾ ਮਿਊਜ਼ਿਕ ਦਾ, ਅਤੇ ਉਹਨੇ ਫਿਰ ਪੁਸ਼ ਕਰਕੇ ਹੁਣ ਰਿਕਾਰਡਿੰਗ ਵਗੈਰਾ ਕਰ ਰਿਹਾ, ਉਹ ਵੀ ਮਿਊਜ਼ਿਕ ਬਣਾ ਰਿਹਾ ਕੁਛ, ਮੈਨੂੰ ਕਹਿੰਦਾ ਫਿਰ ਗਾਓ ਮੁੜ ਕੇ, ਤੇ ਸੰਗੀਤ ਦੇ ਨਾਲ ਲਿਖਣ ਦਾ ਵੀ ਸ਼ੌਂਕ ਰੱਖਿਆ ਥੋੜ੍ਹਾ ਬਹੁਤ, ਜਦੋਂ ਵਿਹਲੇ ਹੋਈਦਾ ਜਾਂ ਟਾਈਮ ਲੱਗਦਾ ਜਾਂ ਕੁਛ ਦਿਲ ਨੂੰ ਸੱਟ ਵੱਜਦੀ ਹੈ ਦੇਖ ਕੇ ਬਾਹਰ ਨਜ਼ਾਰਾ ਕੁਛ ਇਹੋ ਜਿਹਾ, ਤੇ ਉਹ ਵੀ ਲਿਖ ਦੀ ਦਾ ਕਵਿਤਾਵਾਂ ਲਿਖ ਲਈ, ਮਤਲਬ ਮਿਊਜ਼ਿਕ ਵਿੱਚ ਆਪੇ ਤਰਜਮਾ ਬਣੀ ਜਾਂਦਾ ਉਹਦਾ, ਕਨਵਰਟ ਹੋਈ ਜਾਂਦੀ ਹੈ ਕੋਈ ਵੀ, ਭਾਵੇਂ ਤੁਸੀਂ ਨਜ਼ਮ ਲਿਖੀ ਹੋਵੇ ਜਾਂ ਕਵਿਤਾ ਲਿਖੀ ਹੋਵੇ, ਉਹ ਗੁਣਗੁਣਾ ਨੂੰ ਜੀ ਕਰਦਾ ਹੀ ਹੈ,
ਜੀ
ਇਸ ਲਈ
ਕੋਈ
ਮਿਊਜ਼ਿਕ ਨਾਲ ਵੀ ਪਿਆਰ ਸਾਂਝਾ
ਆਉਂਦੀ
ਹੋਈ
ਕੋਈ
ਜਾਂਦਾ।
ਮਨ 'ਚ ਇਸ ਵੇਲੇ ਕੋਈ ਕਵਿਤਾ, ਕੋਈ ਨਜ਼ਮ, ਕੋਈ ਰੁਬਾਈ, ਕੋਈ ਇਹੋ ਜਿਹੀ ਗੱਲ ਜਿਹੜੀ ਕਾਲਜੇ ਨੂੰ ਖਿੱਚ ਪਾਉਂਦੀ ਹੋਵੇ ਤੇ ਤੁਹਾਨੂੰ ਲੱਗਿਆ ਹੋਵੇ ਵੀ ਨਹੀਂ ਯਾਰ ਆਹ ਗੱਲ ਸਾਂਝੀ ਕਰੀਏ ਅੱਜ?
ਮੈਂ ਹੁਣ ਥੋੜ੍ਹਾ ਵਿੱਚ ਭੁੱਲ ਸਕਦਾ, ਮੈਂ ਗਾਣਾ ਇੱਕ ਲਿਖਿਆ ਸੀਗਾ ਉਹਨੂੰ ਰਿਕਾਰਡ ਹੁੰਦਾ, ਮੈਨੂੰ ਬੇਟੇ ਨੂੰ ਕਿਹਾ ਹੈਗਾ ਮੈਂ ਥੋੜ੍ਹਾ ਜਿਹਾ ਮਿਊਜ਼ਿਕ 'ਤੇ ਮਿਹਨਤ ਕਰੇ, ਮੈਂ ਥੋੜ੍ਹੇ ਦੋ ਲਾਈਨਾਂ ਸੁਣਾ ਦਿੰਦਾ ਤੁਹਾਨੂੰ।
ਜੀ
ਮੈਂ ਵਸਿਆ ਸਮੁੰਦਰੋਂ ਪਾਰ ਨੀ ਹੁਣ ਮੁੜ ਨਹੀਂ ਹੋਣਾ, ਰੋਵੀ ਨਾ ਮੇਰੇ ਕਰਕੇ ਠੋਡੀ ਗੋਡੇ ਉੱਪਰ ਤਰਕੇ, ਬਸ ਹੌਂਕਿਆਂ ਨਾਲ ਸਾਰ ਨੀ ਹੁਣ ਮੁੜ ਨਹੀਂ ਹੋਣਾ। ਤੇ ਕਿਉਂਕਿ ਇਹ ਸਾਰਿਆਂ ਦੀ ਸਾਡੇ ਇੱਥੇ ਵਸਿਆਂ ਦੀ ਸਟੋਰੀ ਹੈਗੀ ਆ, ਅਸੀਂ ਆ ਗਏ ਹਾਂ ਪਰ ਮੁੜਿਆ ਨਹੀਂ ਜਾਣਾ, ਜੇਲ੍ਹਾਂ 'ਚ ਫਸੇ ਹੋਏ ਹੁਣ, ਤਾਂ ਮਿੱਠੀਆਂ ਜੇਲ੍ਹਾਂ 'ਚ ਕਹਿ ਸਕਦੇ ਹਾਂ,
ਕੋਈ ਸ਼ੱਕ ਨਹੀਂ।
ਚਾਕੀ ਨੂੰ ਪਰਦੇਸਾਂ ਦਾ ਜੋ ਪਾਰ ਸਮੁੰਦਰੋਂ ਆਏ ਆ, ਕੀ ਦੱਸੀਏ ਮਜਬੂਰੀ ਸੀ ਅਸੀਂ ਹਾਰ ਕੇ ਸਭ ਕੁਛ ਆਏ ਆ, ਮਾਪੇ ਛੱਡੇ ਵੀਰੇ ਛੱਡੇ, ਮਾਪੇ ਛੱਡੇ ਵੀਰੇ ਛੱਡੇ, ਪਈਆਂ ਕਿਹੜੇ ਮੁੱਲ ਕਮਾਈਆਂ ਪਰ ਮੁੜ ਨਹੀਂ ਹੋਣਾ। ਇਸ ਤਰ੍ਹਾਂ ਕਰਕੇ ਬਣਾਇਆ ਜੀ ਗੀਤ, ਸਾਂਝਾ ਕਰਾਂਗਾ ਫਿਰ ਦੋਸਤਾਂ ਨਾਲ ਸਾਰਿਆਂ ਨਾਲ ਫੇਸਬੁੱਕ 'ਤੇ ਜਦੋਂ ਇੱਕ ਵਾਰ
ਜ਼ਰੂਰ।
ਤਿਆਰ ਹੁੰਦਾ ਪੂਰਾ।
ਤੁਹਾਡੀ ਇੰਟਰਵਿਊ ਸਾਨੂੰ ਗੁਲਦਸਤੇ ਵਰਗੀ ਲੱਗੀ, ਵਿੱਚ ਉਹਦੇ ਹਨਾ ਸਲਵਾੜ ਦੇ ਵੀ ਸੀਗੇ ਅਤੇ ਵਿੱਚ ਉਹਦੇ ਗੁਲਾਬ ਦਾ ਫੁੱਲ ਵੀ, ਕਿਤੇ ਕਿਤੇ ਗੇਂਦੇ ਦਾ ਵੀ, ਜਿਹੜਾ ਰੰਗ ਜਿਹਦੇ ਰੂਹ ਨੂੰ ਰਾਜ਼ੀ, ਮੈਨੂੰ ਲੱਗਦਾ ਉਹੀ ਰੰਗ ਲੋਕਾਂ ਨੂੰ ਤੁਹਾਡੀ ਇੰਟਰਵਿਊ 'ਚੋਂ ਪਸੰਦ ਆ ਜਾਣਾ। ਸੋ ਅੱਜ ਸਮਾਂ ਦੇਣ ਲਈ ਰੈਮੀ ਸਾਹਿਬ ਬਹੁਤ ਬਹੁਤ ਧੰਨਵਾਦ।
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਯਾਦ ਕੀਤਾ, ਤੁਸੀਂ ਮੌਕਾ ਦਿੱਤਾ, ਬਹੁਤ ਸ਼ੁਕਰੀਆ।
You're with SBS Radio.